الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم وعلّوا استقاموا وللطريقة لأسقيناهم ماء غدقا لنفتنهم فيه ومن يعرض عن ذكر ربه يسلكه عذابا صعدا وَأَنَّ الْمَسَاجِدَ لِلَّهِ فَلَا تَدْعُوا مَعَ اللَّهِ أَحَدًا. یہ سورہ جن دیاں 16 نمبر آیتوں شروع ہو رہی ہیں. ادھا درس جڑا سی او پچھلی دفعہ ہو گیا سی. اسی اس درس دا تھوڑا جا لب لواب جڑا ہے ان اسی تازہ کر لینے ہیں. جڑا پچھلیاں 15 آیتاں نے انہاں دے وچ دسیا گیا ہے کہ جنہ دا کی تاثر ہے جڑا اللہ تعالیٰ نے وحی کیتا ہے نبی صلی اللہ علیہ وسلم واسطے. یہ تاثر دسن دی وجہ اے وے قرآن مجید وچ نو وحی دے طور تے جنہ دے تاثر نو بیان کرن دی وجہ اے وے کہ قریش جڑے کہ اس قرآن نو سن کے تے نستے نے اور نبی نو کہندے نے مجنوں کہندے نے اور کہندے نے جڑا قرآن ہے اللہ نو نازل نہیں ہویا اے خدا دی اتاری ہوئی وحی نہیں. مختلف طریقے نال مخالفت کر رہے نے. یہ جڑے لوگ نے یہ دیکھن کہ جنات نے جدوں انہوں سنیا تو انہوں نے کتنا اچھا رسپانس کیتا کتنے اچھے طریقے نال ایدیاں بیان کردہ گلاں نو قبول کیتا. اوڑیاں گلاں 15 آیتاں دے وچ آئیاں نے. وہ اس طرح نے کہ قرآن دے بارے انہوں نے کیا کہ یہ ہدایت ال ساڈی رہنمائی کردا ہے سانو ہدایت دی گل دسدا ہے تے ساڈے اندر جڑے غلط تصورات پائے جاندے سن ان تصورات دی انہاں نو غلط قرار دیندا ہے انہاں نو صاف کردا ہے انہاں تاثرات نو انہاں دا باطل پہلو جڑا ہے انہوں دور کر کے سانو حق ال رہنمائی کردا ہے. مثلا انہیں دسیا کہ توحید خدا جڑا ہے ایک ہے وہ نہ کوئی بیوی ہے نہ کوئی اولاد ہے یعنی توحید ہے شرک نہیں موجود. پھر انہوں نے یہ دسیا کہ جنات دے وچ خدا دے بارے جھوٹیاں گلاں مشہور ہو گئی سن. خدا دی ذات جڑی ہے ان دی بیوی بچے نے جس طرح یہ چیزاں نے اسی طرح آخرت دے حوالے نال جھوٹیاں گلاں مشہور ہو گئی ہیں جنات دے ہاں جس طرح انساناں دے ہاں بھی پائیاں جاندیاں نے کہ بھی آخرت جڑی نہیں ہونی اللہ تعالیٰ نے حساب کتاب نہیں لینا کس نو اللہ تعالیٰ نے مرن تو بعد نہیں اٹھانا. اسی طرح پھر انہاں آیات وچ دسیا گیا کہ جنہاں دا آسمان دے بارے کی تجربہ سی انہوں نے دیکھا کہ پہلے تو اسی آسمان وال جا کے تو فرشتیاں دی گل بات سن لیں سن لیکن ہوں اِسی جدوں گئے ہاں تو اتنے ویکیا کہ وہ تو بڑے سخت قسم کے پہرے دار اتنے بیٹھے نے اور وہ کسی نو قریب نہیں آن دیں دے اور اگر کوئی قریب آتا ہے تو ایک انگارا بڑا زبر یعنی بہت بڑا ایک انگارا وہ تیزی نال آتا ہے اور انہوں جڑا وہ آ کے لگتا ہے. تو یہ چیزیں جڑی انہوں نے محسوس کی پھر انہوں نے بیان کیتا کہ ہدایت کی گل اِسی سن لیے تو ہوں جڑا ہدایت کی اس گل کو قبول کرے گا وہ ہی جڑا ہے بچے گا جڑا اس ہدایت کی گل کا انکار کرے گا وہ جہنم کا ایندھن بنے گا. تو اگلی آیتیں پھر اس طرح دسیا گیا فرمایا وَأَلَّوِ اسْتَقَامُوا وَلَلطَّرِيقَةِ لَأَسْقَيْنَاهُمْ مَاءً غَدَقًا. یعنی کہ یہ ہوں کلام کا رخ جڑا ہے یہ قریش ال مڑ گیا جنہ کی گل جڑی وہ ختم ہو گئی ہے اور اللہ تعالیٰ نے فرمایا کہ اگر یہ قریش جڑے نے یہ اگر صحیح طریقہ طریقہ بالکل صحیح گل یعنی توحید کی گل جڑی سی جڑی گل رسول لے کے آئے نے اس گل تے استقامت اختیار کر دے کھڑے ہو جاندے ٹک جاندے اس گل تے جڑی گل رسول لے کے آئے نے حق گل جڑی لے کے آئے نے لاس کئی نہ ہو مان غدقہ تے انہاں نوں اسی وافر پانی پلاندے یعنی سر بہت بارشاں ہوندیاں بڑی فراوانی ہوندی بہت غلہ ہوندا اور جڑا ہے انہاں دی جڑی غربت ہے وہ دور ہو جاندی انہاں دی بدحالی ختم ہو جاندی. اس آیت وچ اصل وچ دسیا گیا ہے کہ یہ تسی سمجھ دیو کہ تہاڈے جڑے یعنی باطل دیوتا نے جڑے تسی بنا لینے اللہ دے نال ہور خدا بنا کے بیٹھے ہو اور کہندے ہو کہ بھی اے خدا جڑا ہے یہ خوشحالی لیاندا ہے یہ بارشاں وساندا ہے اے خدا جڑا ہے وہ زندگی اور موت دیندا ہے یا مختلف چیزاں انہاں دے تصورات نے جڑے انہاں مختلف علاماں دے نال انہاں نے نا وابستہ کیتے ہوئے نے وہ دی نفی کیتی گئی کہ نہیں فراوانی اور خوشحالی جڑی ہے یہ تسی اللہ تے ایمان لیاندے توحید نو اختیار کر دے تے پھر تہاڈے تے ہونی سی. اس تو پچھلی سورت جڑی سورہ نوح دا مطالعہ کر گئے نا کر لیا تو وہ بھی یہی جڑی گل بیان کیتا گیا ਉਹਦੇ 'ਚ ਫਰਮਾਇਆ ਇਸਤਗਫਿਰੂ ਰੱਬਕੁਮ ਇਨਹੂ ਕਾਨਾ ਗਫਾਰਾ, ਯਾਨੀ ਸੂਰਹ ਨੂਹ ਦੀਆਂ ਜਿਹੜੀਆਂ ਆਇਤਾਂ ਨੇ ਨਾ ਉਹਨਾਂ 'ਚ ਇਹ ਕਿਹਾ ਨੂਹ ਅਲੈਹਿ ਸਲਾਮ ਨੇ ਆਪਣੀ ਕੌਮ ਨੂੰ, ਇਹੋ ਹੀ ਗੱਲ ਦੂਸਰੇ ਅਲਫਾਜ਼ 'ਚ ਕੀਤੀ ਹੈ ਕਿ ਤੁਸੀਂ ਆਪਣੇ ਰੱਬ ਕੋਲੋਂ ਗੁਨਾਹਾਂ ਦੀ ਮਾਫ਼ੀ ਮੰਗੋ, ਉਹ ਬੜਾ ਬਖਸ਼ਣ ਵਾਲਾ ਜੇ, ਯੁਰਸਿਲ ਸਮਾ ਅਲੈਕੁਮ ਮਿਦਰਾਰਾ, ਤੁਹਾਡੇ 'ਤੇ ਉਹ ਪੈ ਦਰ ਪੈ ਬਾਰਿਸ਼ਾਂ ਭੇਜੇਗਾ, ਯਾਨੀ ਬੜੀਆਂ ਬਾਰਿਸ਼ਾਂ ਹੋਣਗੀਆਂ, ਵਯੁਮਦਿਦਕੁਮ ਬਿਅਮਵਾਲਿਮ ਵਬਨੀਨ, ਔਰ ਤੁਹਾਨੂੰ ਉਹ ਮਦਦ ਦੇਗਾ ਮਾਲ ਔਰ ਬੇਟੀਆਂ ਨਾਲ, ਯਾਨੀ ਉਹੀ ਗੱਲ, ਯਾਨੀ ਬਾਰਿਸ਼ਾਂ ਹੋਣਗੀਆਂ, ਫਰਵਾਨੀ ਹੋਏਗੀ, ਖੁਸ਼ਹਾਲੀ ਹੋਏਗੀ, ਅੱਲਾਹ ਤਾਲਾ ਮਾਲ ਵੀ ਵਧਾਏਗਾ ਅਤੇ ਬੇਟੇ ਵੀ ਵਧਾਏਗਾ, ਵਯਜ ਅਲਗੁਮ ਜੰਨਾਤਿਮ ਵਯਜ ਅਲਗੁਮ ਅਨਹਾਰਾ, ਔਰ ਤੁਹਾਡੇ ਵਾਸਤੇ ਕਈ ਬਾਗ ਪੈਦਾ ਕਰ ਦੇਗਾ ਤੁਹਾਡੇ ਇਲਾਕੇ ਤੁਹਾਡੇ ਮੁਲਕ ਦੇ ਵਿੱਚ, ਔਰ ਬਹੁਤ ਨਹਿਰਾਂ ਜਾਰੀ ਹੋ ਜਾਣਗੀਆਂ, ਯਾਨੀ ਕਿ ਉਹ ਜਿਹੜੀ ਖੁਸ਼ਕ ਸਾਲੀ ਵਾਲਾ ਮਾਮਲਾ ਨਹੀਂ ਰਹੇਗਾ ਬਲਕਿ ਨਹਿਰਾਂ ਬਹਾ ਦੇਗਾ, ਔਰ ਫਿਰ ਉਹਦੇ ਜ਼ਰੀਏ ਜ਼ਾਹਿਰ ਹੈ ਕਿ ਤੁਸੀਂ ਕਾਸ਼ਤਕਾਰੀ ਕਰੋਗੇ ਔਰ ਗੱਲਾ ਉਗਾਓਗੇ ਔਰ ਤੁਹਾਡੇ ਮੁਲਕ 'ਚ ਖੁਸ਼ਹਾਲੀ ਹੋਏਗੀ। ਇਹ ਗੱਲ ਨੂਹ ਅਲੈਹਿ ਸਲਾਮ ਨੇ ਆਪਣੀ ਕੌਮ ਨੂੰ ਕਹੀ, ਅਤੇ ਇੱਥੇ ਅੱਲਾਹ ਤਾਲਾ ਨੇ ਕੁਰੈਸ਼ ਦੇ ਹਵਾਲੇ ਨਾਲ ਬਿਆਨ ਕੀਤਾ ਕਿ ਅਗਰ ਇਹ ਲੋਕ ਤੌਹੀਦ ਇਖਤਿਆਰ ਕਰ ਲੈਂਦੇ ਤਾਂ ਅਸੀਂ ਇਹਨਾਂ ਨੂੰ ਪਿਲਾਉਂਦੇ ਵਾਫਰ ਪਾਣੀ, ਯਾਨੀ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਅਸੀਂ ਆਸਮਾਨ ਖੋਲ੍ਹ ਦਿੰਦੇ ਇਹਨਾਂ ਵਾਸਤੇ ਤਾਂ ਕਿ ਫਰਾਵਾਨੀ ਪਾਣੀ ਦੀ ਫਰਵਾਨੀ ਹੋਵੇ ਔਰ ਮਾਲੀ ਇਤਬਾਰ ਨਾਲ ਖੁਸ਼ਹਾਲੀ ਹੋਵੇ, ਇਹਨਾਂ ਦੇ ਮਾਲ ਔਰ ਔਲਾਦ ਵਧੇ। ਲੇਕਿਨ ਇਹਨਾਂ ਨੇ ਤਰੀਕਾ ਇਖਤਿਆਰ ਨਹੀਂ ਕੀਤਾ, ਇਹ ਤਾਂ ਸਮਝਦੇ ਨੇ ਕਿ ਸਾਡੇ ਦੇਵਤਾ ਨੇ ਜਿਹਨਾਂ ਨੇ ਜਿਹੜੇ ਸਾਨੂੰ ਇਹ ਚੀਜ਼ਾਂ ਦਿੰਦੇ ਨੇ, ਅਤੇ ਉਹਦੀ ਨਫੀ ਕੀਤੀ ਨਹੀਂ ਨਹੀਂ ਇਹ ਤਾਂ ਤੌਹੀਦ ਨੂੰ ਇਖਤਿਆਰ ਕਰਨ ਦੇ ਨਾਲ ਤੁਹਾਨੂੰ ਇਹ ਮੁਯੱਸਰ ਆਏਗੀ। ਫਰਮਾਇਆ ਲੈ ਨਫ ਤੇ ਨਾ ਹੁਮ ਫੀ, ਇਹ ਫਿਰ ਜਿਹੜਾ ਜੋ ਕੁਝ ਅਸੀਂ ਤੁਹਾਨੂੰ ਦਿੰਦੇ ਨਾ ਵਾਫਰ ਪਾਣੀ, ਨਹੀਂ ਅਗਰ ਤੁਸੀਂ ਤੌਹੀਦ ਨੂੰ ਮੰਨ ਲੈਂਦੇ ਈਮਾਨ ਲੈਂਦੇ ਅਤੇ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਵਾਅਦਾ ਕਰ ਰਹੇ ਹਾਂ ਜਾਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ ਤੁਹਾਨੂੰ ਮਾਲ ਦੌਲਤ ਦੀ ਫਰਵਾਨੀ ਕਰ ਦੇਣੀ ਸੀ ਤੁਹਾਡੇ ਹਾਂ, ਯਾਨੀ ਉਸ ਅਲਫਾਜ਼ ਵਿੱਚ ਕਿ ਵੀ ਪਾਣੀ ਤੁਹਾਨੂੰ ਤੁਹਾਡੇ 'ਤੇ ਬਹੁਤ ਅਸੀਂ ਵਾਫਰ ਮਿਕਦਾਰ 'ਚ ਬਰਸਾਉਂਦੇ, ਅਤੇ ਯਾਨੀ ਮਾਲ ਉਹ ਦੌਲਤ ਦੀ ਫਰਵਾਨੀ ਹੁੰਦੀ। ਇਹ ਕਿਉਂ ਹੁੰਦੀ? ਲੇਨਫ ਅਤੇ ਨਾ ਹੁਮ ਫੀ, ਤਾਂ ਕਿ ਅਸੀਂ ਇਹਨਾਂ ਨੂੰ ਇਹਦੇ ਵਿੱਚ ਆਜ਼ਮਾਈਏ। ਯਾਨੀ ਇੱਥੇ ਅਸੂਲ ਵਾਅਦੇ ਕਰ ਦਿੱਤਾ ਕਿ ਬਹਰਹਾਲ ਇਸ ਦੁਨੀਆ 'ਚ ਤੁਹਾਨੂੰ ਤੁਹਾਡੇ ਕਿਸੇ ਚੰਗਿਆਈ ਤੁਹਾਡੀ ਕਿਸੇ ਨੇਕੀ ਦੀ ਵਜ੍ਹਾ ਤੋਂ ਵੀ ਅਗਰ ਕੋਈ ਇਨਾਮ ਮਿਲਦਾ ਹੈ ਤਾਂ ਉਹਦੇ ਵਿੱਚ ਵੀ ਅਜ਼ਮਾਇਸ਼ ਮਤਲੂਬ ਹੁੰਦੀ ਹੈ। ਯਾਨੀ ਜਿੰਨਾ ਚਿਰ ਇਨਸਾਨ ਇਸ ਦੁਨੀਆ ਦੇ ਵਿੱਚ ਮੌਜੂਦ ਹੈ ਉਹਦੀ ਅਕਲ ਔਰ ਸ਼ਊਰ ਕਾਇਮ ਹੈ, ਚਾਹੇ ਫਰਦ ਹੋਵੇ ਚਾਹੇ ਕੋਈ ਕੌਮ ਹੋਵੇ, ਅਤੇ ਉਹ ਅਜ਼ਮਾਇਸ਼ ਤੋਂ ਬਾਹਰ ਨਹੀਂ ਆਉਂਦਾ। ਚਾਹੇ ਉਹਨੇ ਕੋਈ ਨੇਕੀ ਕਮਾਈ ਹੈ ਔਰ ਉਹਦਾ ਅਜਰ ਮਿਲ ਰਿਹਾ, ਜਾਂ ਉਹਨੇ ਕੋਈ ਬਦੀ ਕਮਾਈ ਹੈ ਔਰ ਉਹਦੀ ਸਜ਼ਾ ਮਿਲ ਰਹੀ ਹੈ, ਦੋਵਾਂ ਹਾਲਤਾਂ 'ਚ ਇਸ ਇਨਾਮ ਔਰ ਸਜ਼ਾ ਦੀ ਹਾਲਤ ਵਿੱਚ ਵੀ ਅਜ਼ਮਾਇਆ ਜਾ ਰਿਹਾ, ਇਸ ਤੋਂ ਪਹਿਲਾਂ ਵੀ ਅਜ਼ਮਾਇਆ ਜਾ ਰਿਹਾ ਸੀ। ਯਾਨੀ ਅਸੀਂ ਇਸ ਗੱਲ ਨੂੰ ਦੂਸਰੇ ਲਫ਼ਜ਼ਾਂ 'ਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਜਿਹੜੇ ਇਨਸਾਨ ਨੇ ਉਹ ਅਜ਼ਮਾਇਸ਼ ਦੇ ਸਮੁੰਦਰ ਦੇ ਵਿੱਚ ਡੁੱਬੇ ਨੇ, ਹਰ ਪਾਸੋਂ ਅਜ਼ਮਾਇਸ਼ ਉਹਨਾਂ ਦੀ ਹੁੰਦੀ ਹੈ, ਹਰ ਹਵਾਲੇ ਨਾਲ ਹਰ ਇਤਬਾਰ ਨਾਲ ਉਹ ਪਤਾ ਲੱਗਦਾ ਕਿ ਵੀ ਚੰਗੇ ਹੋ ਕਿ ਬੁਰੇ ਹੋ, ਇਹ ਹਰ ਵਕਤ ਆਦਮੀ ਦੱਸਦਾ। ਮੁਖਤਲਿਫ ਵਾਕਿਆਤ ਆਉਂਦੇ ਨੇ, ਮੁਖਤਲਿਫ ਗੱਲਾਂ ਆਉਂਦੀਆਂ ਨੇ, ਅਤੇ ਮੁਖਤਲਿਫ ਰਵੱਈਏ ਲੋਕਾਂ ਦੇ ਸਾਹਮਣੇ ਆਉਂਦੇ ਨੇ, ਅਤੇ ਫਿਰ ਬੰਦਾ ਕੀ ਇਖਤਿਆਰ ਕਰਦਾ? ਚੰਗੀ ਗੱਲ ਦੇ ਜਵਾਬ 'ਚ ਚੰਗੀ ਗੱਲ ਕਹਿੰਦਾ ਕਿ ਨਹੀਂ ਕਹਿੰਦਾ, ਜਿਹੜਾ ਅਹਿਸਾਨ ਕਰਦਾ ਉਹਦਾ ਸ਼ੁਕਰੀਆ ਅਦਾ ਕਰਦਾ ਕਿ ਨਹੀਂ ਕਰਦਾ, ਜਿਹੜਾ ਜ਼ੁਲਮ ਕਰਦਾ ਉਹਦੇ ਨਾਲ ਫਿਰ ਕੀ ਰਵੱਈਆ ਇਖਤਿਆਰ ਕਰਦਾ? ਉਸ ਤੋਂ ਵੱਧ ਜ਼ੁਲਮ ਕਰਦਾ ਜਾਂ ਬਰਾਬਰ ਦਾ ਯਾਨੀ ਜਵਾਬ ਦਿੰਦਾ, ਬਦਲਾ ਬਰਾਬਰ ਤਾਂ ਲੈਂਦਾ, ਇਨਸਾਫ 'ਤੇ ਖਲੋ ਕੇ, ਜਾਂ ਇਹ ਕਿ ਸਬਰ ਕਰਕੇ ਉਹਨੂੰ ਮਾਫ਼ ਕਰ ਦਿੰਦਾ, ਕੀ ਰਵੱਈਆ ਇਖਤਿਆਰ ਕਰਦਾ? ਇਨਸਾਨ ਦੀ ਪੂਰੀ ਜ਼ਿੰਦਗੀ ਆਜ਼ਮਾਇਸ਼ 'ਚ ਗੁਜ਼ਰਦੀ ਹੈ। ਅਤੇ ਇੱਥੇ ਵੀ ਇਹ ਫਰਮਾਇਆ ਕਿ ਅਸੀਂ ਇਹਨਾਂ ਨੂੰ ਤੌਹੀਦ ਇਖਤਿਆਰ ਕਰਨ ਦੇ ਨਤੀਜੇ 'ਚ ਵਾਫਰ ਪਾਣੀ ਦਿੰਦੇ ਔਰ ਰਿਜ਼ਕ ਔਰ ਅੱਲਾਹ ਦਾ ਬੜਾ ਫਜ਼ਲ ਹੁੰਦਾ ਇਹਨਾਂ 'ਤੇ, ਲੇਕਿਨ ਹੁੰਦਾ ਇਸ ਵਾਸਤੇ ਕਿ ਇਹਨਾਂ ਨੂੰ ਆਜ਼ਮਾਇਆ ਜਾਏ। ਭਮੇ ਯੋ ਰਿਜ਼ ਅਨ ਜ਼ਿਕਰ ਰੱਬ ਹੀ ਯਸ ਲੁਕ ਹੋ ਅਜ਼ਾਬਨ ਸਾਦਾ, ਅਤੇ ਜਿਹੜਾ ਇਰਾਜ਼ ਕਰੇਗਾ ਆਪਣੇ ਰੱਬ ਦੇ ਜ਼ਿਕਰ ਤੋਂ, ਅੱਲਾਹ ਤਾਲਾ ਨੂੰ ਦਾਖਲ ਕਰੇਗਾ ਐਸੇ ਅਜ਼ਾਬ 'ਚ ਜਿਹੜਾ ਚੜ੍ਹਦਾ ਹੀ ਚਲਾ ਜਾਏਗਾ। ਯਾਨੀ ਫਰਮਾਇਆ ਕਿ ਇਹ ਜਿਹੜਾ ਜ਼ਿਕਰ ਅੱਲਾਹ ਨੂੰ ਆਇਆ ਕੁਰਾਨ ਮਜੀਦ ਜਾਂ ਦਿਹਾਣੀ ਜਿਹੜੀ ਆਈ ਹੈ, ਜਿਹੜਾ ਇਸ ਤੋਂ ਇਨਕਾਰ ਕਰੇਗਾ, ਇਰਾਜ਼ ਕਰੇਗਾ, ਮੂੰਹ ਮੋੜੇਗਾ, ਨਹੀਂ ਗੱਲ ਮੰਨੀ, ਅੱਲਾਹ ਨੂੰ ਨਹੀਂ ਯਾਦ ਰੱਖਣਾ, ਅੱਲਾਹ ਦੀ ਗੱਲ ਨੂੰ ਕਬੂਲ ਨਹੀਂ ਕਰਨਾ, ਜਿਹੜਾ ਇਸ ਚੀਜ਼ ਨੂੰ ਇਖਤਿਆਰ ਕਰੇਗਾ ਅੱਲਾਹ ਤਾਲਾ ਨੂੰ ਦਾਖਲ ਕਰੇਗਾ ਇੱਕ ਐਸੇ ਅਜ਼ਾਬ 'ਚ ਜਿਹੜਾ ਅਜ਼ਾਬ ਵੱਧਦਾ ਚਲਾ ਜਾਏਗਾ। ਯਾਨੀ ਇਸ ਤਰ੍ਹਾਂ ਨਹੀਂ ਕਿ ਅਜ਼ਾਬ ਜਿਹੜਾ ਉਹ ਮਤਲਬ ਇੱਕ ਉਹਦੀ ਲਿਮਿਟ ਹੈ ਜਿਹੜੀ ਕਾਇਮ ਰਹਿ ਗਈ, ਉਹਦੀ ਸ਼ਿੱਦਤ ਦੀ ਇੱਕ ਹੱਦ ਜਿਹੜੀ ਕਾਇਮ ਰਹਿ ਗਈ, ਨਹੀਂ, ਅਜ਼ਾਬ ਵੱਧਦਾ ਹੀ ਚਲਾ ਜਾਏਗਾ। ਉਹਦੀ ਪਕੜ ਜਿਹੜੀ ਖੁਦਾ ਦੀ ਆਉਣੀ ਹੈ, ਇਹ ਅਜ਼ਾਬ ਦੀ ਜੋ ਮਿਕਦਾਰ ਹੈ ਉਹਦੇ 'ਚ ਅੱਲਾਹ ਤਾਲਾ ਮੁਸਲਸਲ ਇਜ਼ਾਫਾ ਕਰ ਦੇਣਗੇ। ਅਤੇ ਯਾਨੀ ਇਹ ਫਿਰ ਜ਼ਾਹਿਰ ਹੈ ਕਿ ਬੜਾ ਸਖਤ ਅਜ਼ਾਬ ਹੋਇਆ ਨਾ। ਯਾਨੀ ਕੁਰਾਨ ਮਜੀਦ ਦਾ ਜਿਹੜਾ ਇਨਕਾਰ ਕਰੇਗਾ, ਇਹ ਇਰਾਜ਼ ਕਰੇਗਾ, ਨਹੀਂ ਮੂੰਹ ਮੋੜ ਦੇਗਾ, ਅੱਲਾਹ ਤਾਲਾ ਉਹਦੇ ਨਾਲ ਗੱਲ ਕਰ ਰਿਹਾ, ਅੱਲਾਹ ਤਾਲਾ ਆਪਣਾ ਕਲਾਮ ਭੇਜ ਰਿਹਾ, ਉਹਦਾ ਰਸੂਲ ਉਹਦੇ ਤੱਕ ਪਹੁੰਚਾ ਰਿਹਾ, ਉਹਨੇ ਮੂੰਹ ਮੋੜ ਲਿਆ, ਪਰਵਾਹ ਨਹੀਂ ਕੀਤੀ। ਯਾਨੀ ਇਹਦਾ ਮਤਲਬ ਹੈ ਕਿ ਉਹਨੇ ਖੁਦਾ ਨੂੰ ਖੁਦਾ ਤੋਂ ਕੰਡ ਕੀਤੀ ਹੈ, ਖੁਦਾ ਗੱਲ ਕਰਨ ਆਇਆ, अपने रसूल दे जरिए इस कलाम दे यानी दे रूप च खुदा उहदे नाल गल कर रहे ते उन्हें खुदा तो मुंह मोड़े ते जो खुदा तो मुंह मोड़ेगा ते फिर अल्लाह ताला बड़ी सख्त पकड़ पकड़ेगा और वह पकड़ जिहड़ी है वह फिर वधदी चली जाएगी। जाहिर है असी इहनूं क्यास नहीं कर सकते, इहदा अंदाज़ा नहीं ला सकते कि खुदा दी ये पकड़ किन्नी शदीद है और की मामला है। खुदा अगर किसी चीज़ नूं वधाउण ते आ जाए, मतलब अगर असी किसी छोटे जिहे बच्चे नूं पकड़ने आ और उहदे हाथ सख्ती नाल पकड़ने आ ते अगर असी अपनी गिरफ्त वधाई जाइए ते बच्चा चीखां मारनियां शुरू कर देगा, वह एक हद तों ज़्यादा बर्दाश्त नहीं कर सकेगा। लेकिन बहर हाल साडी अपनी ताकत दी हद है, असी किन्ना कु वधा लाँगे, किन्ना कु ज़्यादा कर लाँगे। बच्चा जिहड़ा ज़्यादा ही है ना, उहदी हड्डी टुट जाएगी। लेकिन अगर खुदा दी पकड़े और उहदा अज़ाब वधदा चला जा रहा है, अल्लाह ताला सानू बचाए, असी अल्लाह की पनाह चाहते हैं। अल्लाह दा ये जिहड़े अल्फाज ने इंतहाई शदीद और सख्त अल्फाज ने फरमाया व अन्नल मसाजिद लिल्लाह फला तदउ माअल्लाह अहदा। फरमाया जिहड़ियां मस्जिदां ने इह ते अल्लाह वास्ते ने, मस्जिदां बनाइया ही अल्लाह वास्ते गईयां ने, यानी कि ये अल्लाह की इबादत वास्ते। फला तदउ माअल्लाह अहदा, तो तुसीं अल्लाह ताला दे नाल किसे नूं हरगिज़ ना पुकारो। यानी मस्जिदां दे विच अल्लाह दा शिरक करना ये तो बिल्कुल ही गलत है। मस्जिद तो अल्लाह का घर है, कल्ले खुदा का घर है। मस्जिद इस तरह नहीं कि मस्जिद जिहड़ी है वो एक ऐसी जगह है कि जिस जगह च कई खुदा जड़े ने उदे तसव्वुर शामिल है कि भाई मस्जिद जिहड़ी हुंदी है वह खुदावां दी मस्जिद हुंदी है। नहीं, ये तो गल ही नहीं। मस्जिद तो सिर्फ एक खुदा दी हुंदी है, तो उस मस्जिद दे विच तुसीं जिहड़ी है अल्लाह दे नाल किसी होर नूं पुकारदे हो तो बड़ा वड्डा ज़ुल्म है। फरमाया कि मस्जिदां अल्लाह वास्ते ने, लिहाजा तुसीं अल्लाह दे नाल किसी नूं उहनां च ना बुलाओ। ज़ाहिर इत्थे जिहड़ी मस्जिद है इस तों मुराद काबतुल्लाह है, तो काबे च उन्होंने जिस तरह सानू तारीख तो मालूम होंदा है कि 360 बुत लिया के रख दिते सन। काबा जिहड़ा सी इहदी तामीर हज़रत इब्राहिम ने की सी ना, तो इब्राहिम जिहड़े ने उन्हां दी तौहीद जिहड़ी है उहदी ते अल्लाह ने बड़ी तारीफ की है कि इब्राहिम तो बिल्कुल यकसू सन एक खुदा वल। सब उन्होंने अपनी कौम के जिहड़े मुशरकाना तसव्वुरात सन उन्होंने छड़ दिता और उन्होंने छड़ के एक खुदा नूं अपना लिया। फिर उन्होंने कौम ने उन्होंने जिस तरह कुरान मजीद सानू पता लगता है कि अग च सुटिया, अल्लाह ताला ने उस अग नूं ठंडिया करता। फिर उन्होंने अपनी कौम तो हिजरत कर गए कि भई इस कौम ने मेरी गल नूं कबूल नहीं किया, अल्लाह ताला ने उन्होंने हिजरत की इजाज़त दी तो उतों चले गए। ये जिहड़ा मुअहद बंदा सी एक रब नूं मनन वाला उहदा रसूल इब्राहिम अलैहिस्सलाम जिहड़े ने इन्होंने ये मस्जिद बनाई सी काबा, तो वह मस्जिद जिहड़ी उन्हां दी औलाद ने फिर की कीता। यानी 2000 साल बाद नबी सल्लल्लाहु अलैहि वसल्लम दा दौर जिहड़ा है हज़रत इब्राहिम तो 2000 साल बाद दा तकरीबन दौर है, उहदे च आ के उहदे च उन्होंने बड़े सारे बुत रख दित्ते। खुदा नूं ही मनदे सन, लेकिन कहिंदे सन कि खुदा दे ऐड़े ने, यह बुत खुदा दीआं बेटियां ने, यह खुदा दे शरीक ने, यह खुदा दे पहुँचे बजुर्ग वली ने, और इन्हां दी खुदा नहीं टालदा, खुदा इन्हां दी मनदा, इन्हां नूं खुदाई सिफतां असल ने, इन्होंने कहिंदे सन। तो मस्जिद च रख के उन्हां दी इबादत करदे हन, हालां मस्जिदां तो होंदियां ही अल्लाह दी इबादत वास्ते ने। फरमाया وَأَنَّهُ لَمَّا كَامَ عَبْدُ اللَّهِ يَدْعُوهُ كَادُوا يَكُونُونَ عَلَيْهِ لِبَدًا। और एक जदों ये बंदा जिहड़ा साडा यानी मुहम्मद सल्लल्लाहु अलैहि वसल्लम जिहड़े ने ये जदों खड़े होंदे ने उस मस्जिद बैतुल्ला दे विच जदों खड़े होंदे ने अल्लाह नूं पुकारन वास्ते, अल्लाह नूं याद करन वास्ते, अल्लाह दी इबादत करन वास्ते खड़े होंदे ने, कादू यकूनून अलैहि लिबदा, ते ये जिहड़े मुशरक ने एक करीब है कि उन्हां दे उत्ते टुट पैणगे, एकदम हमला करनगे और उन्हां ते एक चढ़ाई कर देंगे। बिल्कुल इन्नी इन्हां नूं तकलीफ हुंदी है कि ये बंदा एक खुदा दा इकरार करदा और बाकियां दा इनकार करदा। साडी गल नूं साडे जिहड़े आबाउजदाद ने उन्हां जिहड़ा शिरक दा मज़हब अपनाया सी उहदे एडे खिलाफ है, और इत्थे खलो के बैतुल्ला दे विच जिहड़ा जिसे असी काबज़ हाँ और जिथे 360 बुत रखे ने, कई खुदावां दा घर है उन्हां दे ख्याल दे मुताबिक उत्थे तौहीद दी गल करदा। तो इस तरह हम इकट्ठे ना हमलावर हो के ते जिस तरह उन्हें मतलब है कि उन्हें तो एक किस्म की चढ़ाई कर देंगे, इस तरह का इन्हों का शदीद जो उन्होंने गुस्सा आता उन्होंने बयान किया। यदि ये पिछली सूरत भी ना बयान किया कि भाई जदों नबी सल्लल्लाहु अलैहि वसल्लम गल करते हैं तो एक गिरोह दर गिरोह सज्ज्यों खब्ब्यों उन्होंने एक किस्म का ना चाहते हैं कि उन्होंने खा जाइए, जिस तरह उन्होंने हमला कर दईए। ये उन्होंने मुशरकों का जो रवैया से उन्होंने बयान किया गया। فرمایا کل انما عدو ربی ولا اشرک بہ احدا. فرمایا اے نبی تسی کہہ دیو کہ میں تے اپنے رب نو پکارنا, ولا اشرک بہ احدا, اور میں اودے نال کسے نو شریک نہیں ٹھہراندا. یعنی میں کی غلط گل کر رہا, میں تے اپنے رب نو پکار رہا, تسی وی مان دیو کو رب ہے وی جڑا جنوں میں پکار رہا, تے ولا اشرک بہ احدا اودے نال میں کسے نو شریک نہیں ٹھہراندا. کوئی میرے کوئی دلیل ہووے تے میں مننا نا, شریک تو کوئی ہے ہی نہیں. تسی جڑا تہاڈے نال جڑی شرک دی گفتگو کیتی, ظاہر قرآن مجید تے مختلف آیات دے حوالے نال انہاں نوں بار بار سمجھایا گیا کہ شرک ایک باطل چیز ہے, اللہ نے دی کوئی دلیل نہیں اتاری, اور ایک بے حقیقت چیز ہے, انسان نے خام خواہ کاڑ لئی ہے. تے بھئی تسی انہوں مان رہے ہو ایک غلط چیز نوں, تے تسی غلط کام کر رہے ہو. میں تے نہیں مانتا, میں تے اللہ تعالیٰ نال کسی نوں بھی شریک نہیں ٹھہراندا. فرمایا کل انی لا املک لکم ذرم ولا رشدا. فرمایا کہ تسی اگر نہیں مان رہے توحید نوں تے تسی نہ منو, تہاڈی مرضی. میں تے کہنا مان لو, لیکن نہیں مانتے تے نہ منو. میں تے اُدھر شریک کسی نوں نہیں ٹھہراواں گا. تے تسی فرمایا تسی کہہ دیو کل انی لا املک لکم ذرم ولا رشدا, میں تہاڈے واسطے مالک نہیں کسی نفع نقصان دا. یعنی کہ میں تینوں دعوت دے سکتا ہاں, وہ دے دیتی. ہوں میں تہاڈے واسطے کسی نفع نقصان دا مالک نہیں, نہ میں تینوں خدا دے ہاں کوئی فائدہ پہنچا سکنا, نہ تینوں میں کوئی ذاتی طور تے نقصان دے سکنا. ولا رشدا, اور نہ میں ہدایت دین جوگا وا, نہ میں تینوں گمراہ کرن جوگا. اللہ نے مینوں طاقتاں نہیں دتیاں. یہ تہاڈا رب ہی جے فیصلہ کرے گا کہ تینوں ہدایت دینی ہے, تہاڈا رویہ ٹھیک ہے کہ نہیں ٹھیک ہوئے گا تو ہدایت دے دے گا, یا تینوں تہاڈے غلط رویے کی وجہ تو گمراہی رکھنے, خدا دا ہی فیصلہ ہے. اور انہیں تینوں فائدہ پہنچانا ہے یا انہیں تینوں نقصان پہنچانا ہے, یہ خدا دا فیصلہ ہوئے گا, میرے اختیار وچ نہیں. قل انی لن یجیرنی من اللہ احد ولن اجد من دونہ ملتحدا. اے نبی تسی کہہ دیو کہ ہرگز مینوں کوئی پناہ نہیں دے گا اللہ تو, یعنی اللہ تو بچا نہیں سکتا مینوں کوئی. اگر میں شریک ٹھہراواں جس طرح یہ تقاضا کردے نے, تے مینوں اللہ تو پناہ دینے والا کون ہے؟ ہرگز کوئی پناہ دے ہی نہیں سکتا. اللہ دے مقابلے جو کوئی کھلوئے گا تو پناہ دے گا نا, تے اللہ دے مقابلے جو نہ کوئی ذات ہے وے, نہ ہو سکتی ہے, نہ اللہ نے کوئی تخلیق کیتا اپنا مد مقابل. یعنی کہ مد مقابل کتھوں آ جانا سی, خدا خود بناندا تے آنا سی نا, انہیں بنایا ہی نہیں. انہیں دستا ہے کہ میرا کوئی شریک ہے ہی نہیں, تو جب خدا دا کوئی شریک ہے ہی نہیں تو خدا دے مقابلے چ پناہ کون دے گا؟ کوئی پناہ نہیں دے سکتا. ولن اجد من دون ہی ملتحدا, اور میں ہرگز نہیں پاواں گا, یعنی شرک نو اختیار کر کے میں کوئی سہارا یا کوئی پناہ دی جگہ بالکل نہیں پا سکتا. یہ حقیقت نہیں پا سکتا. میں کیوں یہ غلط گل کراں جی گل ہی غلط ہے, اور وہ شدید نقصان جڑا مجھے پختنا پے گا. الا بلاغم من اللہ و رسالاتہ ہی. فرمایا میرا تو بس کام ہے کہ میں پہنچا دیاں اللہ دی جانب تو جڑا وہ پیغام ہے نا, انہیں پیغام جڑے مجھے دیتے نے تہاڈے تک پہنچان واسطے, بس میرا کام ہے کہ میں وہ پہنچا دیاں. و رسالاتہ ہی, اور جڑی رسالت دے فرائض مجھے سونپے گئے نے انہوں میں ادا کر دیا, انہوں پورا کر دیا. فمن یعص اللہ و رسولہ فإن له نار جہنم خالدین فیہا ابدا. جڑا اللہ دی نافرمانی کرے گا, یعنی نہیں گل منے گا, اللہ دا پیغام میرے ذمہ پہنچانا میں پہنچا دیتا, اللہ تعالیٰ نے جو احکام دیتے میں تینوں دس دیتے, جنہاں چیزاں تو روکے میں تینوں وہ دس دیتی ہیں کہ بھائی انہاں تو اللہ تعالیٰ نے روکے ہیں. تو ہوں جڑا اللہ دی نافرمانی کرے گا اور وہ رسول دی گل نہیں منے گا, رسول دی بھی نافرمانی کرے گا, فَإِنَّ لَهُ نَارَ جَهَنَّمَ, اس بندے واسطے جہنم دی اگے, خالدین فیہا ابدا, وہ ہمیشہ ہمیشہ رہے گا. یعنی انہوں یہ پختنا پے گا, تنہوں اچھی طرح ہر حوالے نال گل سمجھا دیتی ہے, نہیں ایمان لیاؤ گے تو پھر بڑا سخت عذاب پختو گے, ہمیشہ واسطے جہنم دے سپرد کر دیتے جاؤ گے. ایتھے جڑے نے نا الفاظ فَإِنَّ لَهُ نَارَ جَهَنَّمَ خَالِدِينَ فِيهَا أَبَدًا, اتھے جہنم دے نال ابدا دے الفاظ آ رہے ہیں. یعنی عام طور تے یعنی کہ جہنم دے نال خالدین فیہا تک دے الفاظ آتے ہیں, یعنی وہ اس میں ہمیشہ رہیں گے. ابدا دا معنی بھی ہمیشہ ہی ہے, لیکن اتھے نال ابدا دا لفظ بھی لایا گیا, یعنی مراد ہے ہمیشہ ہمیشہ رہیں گے, ہمیشہ ہمیشہ رہن گے. وہ یہ تصور جڑا نا کہ جہنم ہو سکتا ہے ابدی نہ ہوئے, جنت تے ابدی ہے, یہ تو سب مانتے ہیں. بعض لوگوں نے خیال ظاہر کیتا ہے کہ جڑی جہنم ہے یہ ابدی نہیں ہوئے گی, لیکن ایڑے الفاظ نے نا انہوں نے اس خیال دا انکار کر دینے. جڑا لفظ ਜੰਨਤ ਵਾਸਤੇ ਬੋਲਿਆ ਗਿਆ, ਉਹੀ ਲਫਜ਼ ਜਹੰਨਮ ਵਾਸਤੇ ਬੋਲਿਆ ਗਿਆ, ਯਾਨੀ ਖਾਲਿਦੀਨਾ ਫੀਹਾ ਅਬਦਾ, ਇਹ ਲੋਕ ਜਿਹੜੇ ਜਹੰਨਮੀ ਨੇ ਹਮੇਸ਼ਾ ਹਮੇਸ਼ਾ ਉਹਦੇ 'ਚ ਰਹਿਣਗੇ। ਇਸ ਤਰ੍ਹਾਂ ਹੀ ਦੋ ਹੋਰ ਜਗ੍ਹਾ ਨੇ ਕੁਰਾਨ ਮਜੀਦ ਜਿਹਦੇ 'ਚ ਖਾਲਿਦੀਨਾ ਫੀਹਾ ਅਬਦਾ, ਯਾਨੀ ਅਬਦਾ ਦੇ ਅਲਫਾਜ਼ ਉੱਥੇ ਵੀ ਆਉਂਦੇ ਨੇ। ਤਿੰਨ ਜਗ੍ਹਾ ਨੇ ਜਿੱਥੇ ਜਹੰਨਮ ਵਾਸਤੇ ਅਬਦਾ ਦੇ ਅਲਫਾਜ਼ ਆਉਂਦੇ ਨੇ। ਇਹ ਵੀ ਇੱਕ ਚੀਜ਼ ਸੀ ਜਿਹੜੀ ਮੈਂ ਕਿਹਾ ਕਿ ਵੀ ਇਹਦੇ 'ਚ ਵਾਅਦੇ ਕਰ ਦੇਣੀ ਚਾਹੀਦੀ ਹੈ। ਫਰਮਾਇਆ ਹੱਤਾ ਇਜ਼ਾ ਰਾਉ ਮਾ ਯੂ ਅਧੂਨ ਫਸਯਾਲਮੂਨ ਮਨ ਅਜ਼ਫੁ ਨਾਸਿਰਮ ਅਕਲ ਅਦਦਾ। ਫਰਮਾਇਆ ਕਿ ਜਦੋਂ ਇਹ ਉਹ ਦੇਖ ਲੈਣਗੇ ਨਾ ਉਸ ਚੀਜ਼ ਨੂੰ ਜਿਸ ਤੋਂ ਇਹਨਾਂ ਨੂੰ ਡਰਾਇਆ ਜਾਂਦਾ, ਉਸ ਅਜ਼ਾਬ ਨੂੰ ਜਿਸ ਅਜ਼ਾਬ ਤੋਂ ਇਹਨਾਂ ਨੂੰ ਡਰਾਇਆ ਜਾ ਰਿਹਾ, ਉਹਨੂੰ ਜਦੋਂ ਵੇਖ ਲੈਣਗੇ ਕਿਆਮਤ ਵਾਲੇ ਦਿਨ। ਅੱਜ ਤਾਂ ਬੜੀਆਂ ਗੱਲਾਂ ਕਰ ਰਹੇ ਨੇ, ਅੱਜ ਤਾਂ ਕਾਬੂ 'ਚ ਨਹੀਂ ਆ ਰਹੇ, ਅੱਜ ਤਾਂ ਕਹਿ ਰਹੇ ਨੇ ਕਿ ਰਸੂਲ ਮਜਨੂਮ ਨੇ, ਇਹ ਗਲਤ ਹੈ, ਅਸੀਂ ਸਹੀ ਹਾਂ, ਇਹ ਕਹਿ ਰਹੇ ਨੇ। ਲੇਕਿਨ ਜਦੋਂ ਉਸ ਅਜ਼ਾਬ ਨੂੰ ਵੇਖ ਲੈਣਗੇ ਨਾ ਫਸਯਾਲਮੂਨ, ਤਾਂ ਫਿਰ ਇਹ ਜਾਣ ਲੈਣਗੇ, ਬੜੀ ਜਲਦੀ ਜਾਣ ਲੈਣਗੇ। ਮਨ ਅਸ ਅਜ਼ਫ ਨਾਸਿਰਮ ਅਕਲ ਅਦਾਦਾ, ਯਾਨੀ ਸਾਥੀਆਂ ਦੇ ਇਤਬਾਰ ਨਾਲ ਕਿਹੜਾ ਕਮਜ਼ੋਰ ਹੈ, ਯਾਨੀ ਕਿ ਕਿਹਦੇ ਸਾਥੀ ਕਮਜ਼ੋਰ ਨੇ, ਅਤੇ ਅਕਲ ਅਦਾਦਾ ਔਰ ਕਿਹਨਾਂ ਦੀ ਤਾਦਾਦ ਘੱਟ ਹੈ, ਇਸ ਰਸੂਲ ਦੇ ਸਾਥੀਆਂ ਦੀ ਜਿਹੜੇ ਕਿਆਮਤ ਵਾਲੇ ਦਿਨ ਫਰਿਸ਼ਤਿਆਂ ਦੀ ਸੂਰਤ 'ਚ ਅਤੇ ਹੋਰ ਜਿਹੜੀ ਜਿਹੜੀ ਮਖਲੂਕ ਨੂੰ ਅੱਲਾ ਇਹਨਾਂ ਦਾ ਸਾਥੀ ਬਣਾ ਦੇਗਾ ਔਰ ਖੁਦਾ ਖੁਦ ਸਾਥੀ ਹੋਏਗਾ ਇਹਨਾਂ ਦਾ, ਉਹ ਕਮਜ਼ੋਰ ਹੈ ਕਿ ਇਹ ਜਿਹੜੇ ਮੁਸ਼ਰਕ ਲੋਕ ਨੇ ਜਿਹੜਾ ਰਸੂਲ ਦਾ ਮੁਕਾਬਲਾ ਕਰ ਰਹੇ ਸਨ, ਇਹਨਾਂ ਦੇ ਸਾਥੀ ਵੱਧ ਨੇ, ਕਿਉਂ ਕੌਣ ਤਾਕਤਵਰ ਹੈ ਅਤੇ ਕਿਹੜਾ ਕਮਜ਼ੋਰ ਹੈ, ਉਦੋਂ ਉਹਨਾਂ ਨੂੰ ਸਮਝ ਆ ਜਾਏਗੀ। ਬਿਲਕੁਲ ਕੁਲ ਇਨ ਅਦਰੀ ਅਕਰੀਬ ਮਾਤੂ ਅਦੂਨ ਅਮ ਯਜਲ ਲਹੂ ਰੱਬੀ ਅਮਦਾ। ਫਰਮਾਇਆ ਨਬੀ ਤੁਸੀਂ ਕਹਿ ਦਿਓ ਮੈਂ ਨਹੀਂ ਜਾਣਦਾ ਉਹ ਕਿਆਮਤ ਜਿਹੜੀ ਹੈ, ਉਹ ਅਜ਼ਾਬ ਜਿਹਦਾ ਤੁਹਾਨੂੰ ਦੱਸਿਆ ਜਾ ਰਿਹਾ, ਜਿਹਦੀ ਤੁਹਾਨੂੰ ਧਮਕੀ ਦਿੱਤੀ ਗਈ ਹੈ, ਉਹ ਕਰੀਬ ਹੈ, ਜਲਦ ਆ ਜਾਣਾ, ਕਿਆਮਤ ਫੌਰਨ ਆ ਜਾਣੀ ਹੈ। ਅਮ ਯਜਲ ਲਹੂ ਰੱਬੀ ਅਮਦਾ, ਜਾਂ ਮੇਰਾ ਰੱਬ ਉਹਨਾਂ ਦੇ ਵਾਸਤੇ ਕੋਈ ਮੁੱਦਤ ਮੁਕਰਰ ਕਰ ਦੇਗਾ ਕਿ ਬਈ ਉਹ ਇੰਨੇ ਅਰਸੇ ਦੇ ਬਾਅਦ ਆਉਣਾ, ਜਲਦੀ ਨਹੀਂ ਆਉਣਾ, ਇਹ ਅੱਲਾ ਹੀ ਜਾਣਦਾ, ਮੈਂ ਨਹੀਂ ਜਾਣਦਾ। ਫਰਮਾਇਆ ਆਲੇ ਮੁਲ ਗੈਬ ਫਲਾ ਯੁਜ਼ ਹਿਰੋ ਅਲਾ ਗੈਬ ਹੀ ਅਹਾਦਾ। ਅੱਲਾਹ ਤਾਲਾ ਗੈਬਾਂ ਨੂੰ ਜਾਣਨ ਨਾਲ ਹੈ ਅਤੇ ਉਹ ਜ਼ਾਹਿਰ ਨਹੀਂ ਆਪਣੇ ਕਰਦਾ ਆਪਣੇ ਗੈਬ ਨੂੰ ਕਿਸੇ 'ਤੇ ਵੀ, ਯਾਨੀ ਅੱਲਾਹ ਤਾਲਾ ਜਿਹੜਾ ਨਾ ਉਹ ਗੈਬ ਨੂੰ ਅਲ ਗੈਬ ਜਿਹੜਾ ਕੁਛ ਗੈਬ ਅੱਲਾਹ ਤਾਲਾ ਨੇ ਆਪਣੇ ਵਾਸਤੇ ਮੁਖਤਸ ਕੀਤਾ, ਯਾਨੀ ਗੈਬ ਜਿਹੜਾ ਉਹਨੇ ਆਪਣੇ ਵਾਸਤੇ ਮੁਖਤਸ ਕੀਤਾ, ਉਹਦੇ 'ਤੇ ਉਹ ਕਿਸੇ ਨੂੰ ਮੁਤਲਾ ਨਹੀਂ ਕਰਦਾ। ਕੁਛ ਗੱਲਾਂ ਅੱਲਾਹ ਨੇ ਦੱਸੀਆਂ ਨੇ, ਮਨ ਜਿਸ ਜੰਨਤ ਸਾਡੇ ਵਾਸਤੇ ਤਾਂ ਗੈਬ ਦੀ ਗੱਲ ਹੈ, ਲੇਕਿਨ ਅੱਲਾਹ ਨੇ ਕੋਈ ਤਫਸੀਲਾਤ ਦੱਸੀਆਂ, ਉਹਦੀ ਕੋਈ ਵਜ਼ਾਹਤ ਕੀਤੀ, ਕਿਆਮਤ ਦੱਸੀ ਕਿ ਆਉਣੀ ਹੈ, ਇਹ ਨਹੀਂ ਦੱਸਿਆ ਕਿ ਉਹ ਕਦੋਂ ਆਉਣੀ ਹੈ, ਇਹ ਸਾਨੂੰ ਨਹੀਂ ਦੱਸਿਆ ਗਿਆ। ਜਿਸ ਗੈਬ ਨੂੰ ਅੱਲਾਹ ਤਾਲਾ ਨੇ ਸਾਨੂੰ ਨਹੀਂ ਦੱਸਣਾ ਚਾਹਿਆ, ਉਹਨੂੰ ਕਿਸੇ 'ਤੇ ਜ਼ਾਹਿਰ ਨਹੀਂ ਕਰਦਾ। ਕੁਛ ਗੈਬ ਦਾ ਹਿੱਸਾ ਐਸਾ ਹੈ ਜਿਹੜਾ ਅੱਲਾਹ ਤਾਲਾ ਨੇ ਆਪਣੇ ਵਾਸਤੇ ਰੱਖਿਆ, ਆਪਣੇ ਤੱਕ ਹੀ ਮਹਦੂਦ ਰੱਖਿਆ। ਇਲਾ ਮਨਿਰਤਜ਼ਾ ਮਿਰ ਰਸੂਲਿਨ ਫਇਨਹੁ ਯਸਲੁਕੁ ਮਿਨ ਬੈਨਿ ਯਦੈਹਿ ਵਮਿਨ ਖਲਫਿਹਿ ਰਸਦਾ ਲਿਯਅਲਮਾ ਅਨ ਕਦ ਅਬਲਗੁ ਰਿਸਾਲਾਤ ਰੱਬਿਹਿਮ ਵਅਹਾਤਾ ਬਿਮਾ ਲਦੈਹਿਮ ਵਅਸਾ ਕੁਲ ਸ਼ੈਇਨ ਅਦਦਾ। ਹਾਂ, ਜਿਹੜੇ ਰਸੂਲ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਰਸਾਲਤ ਵਾਸਤੇ ਚੁਣ ਲੈਂਦਾ, ਉਹਨਾਂ ਦਾ ਮਾਮਲਾ ਇਹ ਵੇ ਕਿ ਉਹ ਗੈਬ ਨਹੀਂ ਉਹਨਾਂ ਨੂੰ ਦੇਣ ਦੀ ਜ਼ਰੂਰਤ ਹੁੰਦੀ, ਨਾ ਉਹਨਾਂ ਨੂੰ ਗੈਬ ਦਿੱਤਾ ਜਾਂਦਾ, ਉਹਨਾਂ ਨੂੰ ਤਾਂ ਅੱਲਾਹ ਤਾਲਾ ਉਹਨਾਂ ਦੇ ਅੱਗੇ ਅਤੇ ਪਿੱਛੇ ਪਹਿਰੇ ਰੱਖਦਾ, ਯਾਨੀ ਉਹਨਾਂ 'ਤੇ ਵਹੀ ਨਾਜ਼ਲ ਕਰਦਾ, ਆਪਣਾ ਪੈਗਾਮ ਉਹਨਾਂ ਨੂੰ ਦਿੰਦਾ, ਅਤੇ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਔਰ ਪਿੱਛੇ ਅੱਲਾਹ ਤਾਲਾ ਪਹਿਰੇ, ਫਰਿਸ਼ਤਿਆਂ ਦੇ ਪਹਿਰੇ ਜਾਂ ਜਿਹੜੇ ਵੀ ਅੱਲਾਹ ਤਾਲਾ ਨੇ ਪਹਿਰੇ ਮੁਤੈਨ ਕਰਨਾ ਚਾਹੁੰਦੇ ਉਹ ਪਹਿਰੇ ਰੱਖਦਾ। ਲਈ ਯਾ ਲਮਾ ਤਾਂ ਕਿ ਉਹ ਜਾਣ ਲੈ ਅਨ ਕਦਮ ਲਗੂ ਰਸਾਲਾ ਅਤੇ ਰੱਬਹਿਮ, ਕਿ ਇਹਨਾਂ ਨੇ ਪਹੁੰਚਾ ਦਿੱਤੀ ਹੈ ਆਪਣੇ ਰੱਬ ਦੇ ਪੈਗਾਮਾਤ, ਇਹਨਾਂ ਰਸੂਲਾਂ ਨੇ ਆਪਣੇ ਰੱਬ ਦੇ ਪੈਗਾਮਾਤ ਪਹੁੰਚਾ ਦਿੱਤੇ ਨੇ। ਵਾ ਅਹਾਤਾ ਬਿਮਾ ਲਦਈਹਿਮ ਵਾ ਆਸਾ ਕੁਲ ਸ਼ੈਇਨ ਅਦਦਾ, ਔਰ ਉਹਨੇ ਇਹ ਅਹਾਤਾ ਕੀਤਾ ਹੋਇਆ ਜੋ ਕੁਛ ਉਹਨਾਂ ਦੇ ਕੋਲ ਹੁੰਦਾ, ਉਹਨਾਂ ਰਸੂਲਾਂ ਦੇ ਕੋਲ ਜੋ ਗੱਲ ਹੈ ਉਹਦਾ ਅੱਲਾਹ ਨੇ ਅਹਾਤਾ ਕੀਤਾ ਹੋਇਆ। ਵਾ ਆਸਾ ਕੁਲ ਸ਼ੈਇਨ ਅਦਦਾ, ਔਰ ਅੱਲਾਹ ਤਾਲਾ ਨੇ ਸ਼ੁਮਾਰ ਕਰ ਰੱਖੀ ਹੈ, ਹਰ ਚੀਜ਼ ਗਿਣ ਗਿਣ ਕੇ ਸ਼ੁਮਾਰ ਕਰ ਰੱਖੀ ਹੈ, ਯਾਨੀ ਅੱਲਾਹ ਤਾਲਾ ਦੇ ਹਿਸਾਬ ਵਿੱਚ ਰਸੂਲ ਦਾ ਮਾਮਲਾ, ਉਹਦਾ ਮਾਹੌਲ ਔਰ ਹਰ ਚੀਜ਼ ਜਿਹੜੀ ਹੈ ਉਹ ਅੱਲਾਹ ਤਾਲਾ ਦੇ ਇਲਮ ਵਿੱਚ ਹੈ। ਇੱਥੇ ਇਹ ਸੂਰਾ ਮੁਕੰਮਲ ਹੋ ਜਾਂਦੀ ਹੈ, ਅਸੀਂ ਹੁਣ ਇਹਦੀਆਂ ਆਇਤਾਂ ਦਾ ਰਵਾਂ ਤਰਜਮਾ ਜਿਹੜਾ ਉਹਨੂੰ ਦੇਖ ਲੈਂਦੇ ਹਾਂ। ਅਤੇ ਇਹ ਪੈਗੰਬਰ, ਤੁਹਾਡੀ ਕੌਮ ਦੇ ਇਹ ਲੋਕ ਜੇ ਸਹੀ ਰਸਤੇ 'ਤੇ ਖੜ੍ਹੇ ਹੋ ਜਾਂਦੇ ਤਾਂ ਅਸੀਂ ਇਹਨਾਂ ਨੂੰ ਸੈਰਾਬ ਕਰਦੇ ਵਾਫਰ ਪਾਣੀ ਦੇ ਨਾਲ, ਤਾਂ ਕਿ ਅਸੀਂ ਇਹਨਾਂ ਨੂੰ ਅਜ਼ਮਾਈਏ, ਅਤੇ ਜਿਹੜੇ ਮੂੰਹ ਮੋੜਨਗੇ ਆਪਣੇ ਰੱਬ ਦੀ ਯਾਦ ਦਿਹਾਨੀ ਤੋਂ, ਅੱਲਾਹ ਤਾਲਾ ਉਹਨਾਂ ਨੂੰ ਚੜ੍ਹਦੇ ਅਜ਼ਾਬ ਦਾਖਲ ਕਰੇਗਾ। ਇਹ ਲੋਕੋ, ਇਹ ਮਸਜਿਦਾਂ ਅੱਲਾਹ ਵਾਸਤੇ ਨੇ, ਅਤੇ ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ, ਅਤੇ ਤੁਸੀਂ ਇਹਨਾਂ ਕੁਰੈਸ਼ ਦੇ ਲੋਕਾਂ ਨੂੰ ਵੇਖੋ ਕਿ ਜਦੋਂ ਇਹ ਅੱਲਾਹ ਦਾ ਬੰਦਾ ਉਹਨੂੰ ਪੁਕਾਰਨ ਵਾਸਤੇ ਉਹਦੇ ਘਰ 'ਚ ਖੜ੍ਹਾ ਹੁੰਦਾ ਹੈ, ਅਤੇ ਇੰਝ ਲੱਗਦਾ ਕਿ ਇਹ ਉਹਦੇ 'ਤੇ ਚੜ੍ਹਾਈ ਕਰ ਦੇਣਗੇ, ਤੁਸੀਂ ਇਹ ਪੈਗੰਬਰ ਕਹਿ ਦਿਓ ਕਿ ਮੈਂ ਤਾਂ ਬਸ ਆਪਣੇ ਰੱਬ ਨੂੰ ਹੀ ਪੁਕਾਰਾਂਗਾ, ਉਹਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਹੀਂ ਬਣਾਵਾਂਗਾ। ਤੁਸੀਂ ਕਹਿ ਦਿਓ ਕਿ ਮੈਂ ਤੁਹਾਡੇ ਵਾਸਤੇ ਨਾ ਕਿਸੇ ਨਫ਼ਾ ਨੁਕਸਾਨ ਦਾ ਮਾਲਕ ਹਾਂ ਅਤੇ ਨਾ ਹਿਦਾਇਤ ਉਹ ਗੁੰਮਰਾਹੀ ਦਾ। ਤੁਸੀਂ ਕਹਿ ਦਿਓ ਕਿ ਜੇ ਮੈਂ ਆਪ ਸ਼ਿਰਕ ਕਰਾਂ ਤਾਂ ਮੈਨੂੰ ਅੱਲਾਹ ਤੋਂ ਬਚਾਉਣ ਵਾਲਾ ਕੋਈ ਨਹੀਂ, ਨਾ ਉਹਨੂੰ ਛੱਡ ਕੇ ਮੈਨੂੰ ਕੋਈ ਹੋਰ ਸਹਾਰਾ ਮਿਲ ਸਕਦਾ, ਨਹੀਂ ਮੈਨੂੰ ਉਹੋ ਜਿਹੇ ਕੋਈ ਇਹੋ ਜਿਹੇ ਕੋਈ ਇਖਤਿਆਰਾਤ ਨਹੀਂ ਅਤੇ ਮੇਰਾ ਕੰਮ ਤਾਂ ਵੇ ਅੱਲਾ ਵੱਲੋਂ ਉਹਦੀ ਗੱਲ ਅਤੇ ਉਹਦੇ ਪੈਗਾਮ ਤੁਹਾਡੇ ਤੱਕ ਪਹੁੰਚਾ ਦਿਆਂ, ਅਤੇ ਜਿਹੜੇ ਅੱਲਾ ਔਰ ਉਹਦੇ ਰਸੂਲ ਦੀ ਨਾਫਰਮਾਨੀ ਕਰਨਗੇ ਉਹਨਾਂ ਨੂੰ ਅੱਲਾ ਤਾਲਾ ਜਹੰਨਮ ਦੀ ਅੱਗ ਵਿੱਚ ਦਾਖਲ ਕਰੇਗਾ, ਉਹ ਉਹਦੇ 'ਚ ਹਮੇਸ਼ਾ ਹਮੇਸ਼ ਰਹਿਣਗੇ। ਇੱਥੋਂ ਤੱਕ ਕਿ ਜਦੋਂ ਇਹ ਲੋਕ ਉਸ ਅਜ਼ਾਬ ਨੂੰ ਵੇਖ ਲੈਣਗੇ ਜਿਹਦੇ ਤੋਂ ਡਰਾਏ ਜਾਂਦੇ ਨੇ, ਅਤੇ ਫਿਰ ਇਹਨਾਂ ਨੂੰ ਪਤਾ ਚੱਲ ਜਾਏਗਾ ਕਿ ਕਿਹਦੀ ਮਦਦ ਕਮਜ਼ੋਰ ਹੈ ਅਤੇ ਕਿਹਦੇ ਸਾਥੀਆਂ ਦੀ ਤਾਦਾਦ ਘੱਟ ਹੈ। ਤੁਸੀਂ ਕਹਿ ਦਿਓ ਮੈਂ ਨਹੀਂ ਜਾਣਦਾ ਕਿ ਉਹ ਅਜ਼ਾਬ ਕਰੀਬ ਹੈ ਜਿਹਦੇ ਤੋਂ ਤੁਹਾਨੂੰ ਡਰਾਇਆ ਜਾਂਦਾ, ਜਾਂ ਅੱਲਾਹ ਤਾਲਾ ਉਹਦੀ ਕੋਈ ਮੁੱਦਤ ਮੁਕਰਰ ਕੀਤੀ ਹੋਈ ਹੈ। ਇਹ ਗੈਬ ਦੀਆਂ ਗੱਲਾਂ ਨੇ, ਉਹ ਗੈਬ ਨੂੰ ਜਾਣਨ ਵਾਲਾ ਅਤੇ ਉਹ ਆਪਣੇ ਗੈਬ ਨੂੰ ਕਿਸੇ 'ਤੇ ਜ਼ਾਹਿਰ ਨਹੀਂ ਕਰਦਾ, ਅਤੇ ਜਿਨ੍ਹਾਂ ਨੂੰ ਉਹ ਰਸੂਲ ਮੰਨਦਾ ਉਹ ਆਪਣੇ ਨੂੰ ਕੁਛ ਨਹੀਂ ਕਹਿੰਦੇ, ਇਸ ਵਾਸਤੇ ਕਿ ਉਹਨਾਂ ਦੇ ਅੱਗੇ ਪਿੱਛੇ ਪਹਿਰੇ ਲੱਗੇ ਹੁੰਦੇ ਨੇ ਤਾਂ ਕਿ ਇਹ ਪਤਾ ਚੱਲ ਜਾਏ ਕਿ ਉਹਨਾਂ ਨੇ ਆਪਣੇ ਰੱਬ ਦੇ ਪੈਗਾਮ ਪਹੁੰਚਾ ਦਿੱਤੇ ਨੇ ਜਾਂ ਨਹੀਂ। ਉਹਨਾਂ ਨੂੰ ਅੱਲਾਹ ਤਾਲਾ ਉਹਨਾਂ ਦੇ ਮਾਹੌਲ ਨੂੰ ਘੇਰੇ ਰੱਖਦਾ ਅਤੇ ਹਰ ਚੀਜ਼ ਨੂੰ ਉਹਨੇ ਗਿਣ ਕੇ ਰੱਖਿਆ ਹੋਇਆ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।